ਇੱਕ ਨੀ ਸਾਰੇ ਹੀ ਜਿੰਨਾ ਚਿਰ ਸੇਵਾ ਕਰੀ ਤਾਂ ਕਸਵੱਟੀ ਉਤਰਿਓ ਪੂਰਾ ਬਾਰਾਂ ਮੰਨੀ ਭਰੋ ਸੋ ਦੂਰਾ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਬਿਨਾਂ ਜਦੋਂ ਗੁਰੂ ਨਾਨਕ ਦੇ ਨਾਲ ਮਨ ਬਣੇ ਲੱਗ ਗਿਆ ਕਸਵੱਟੀਆਂ ਸਹੀਆਂ ਉਸ ਵੇਲੇ ਬਾਰਾਂ ਮੰਨੀ ਦਾ ਸੋਨਾ ਬਣ ਕਹਿੰਦੇ ਅੰਗਦ ਜੀ ਹੁਣ ਮੰਗੋ ਮੇਰੇ ਤੋਂ ਕੀ ਕੁਛ ਮੰਗ ਲਿਆ ਕੋਈ ਚੀਜ਼ ਦੁਨੀਆਂ ਦੇ ਅੰਦਰ ਐਸੀ ਨਹੀਂ ਜੋ ਮੈਂ ਤੁਹਾਨੂੰ ਨਾ ਦੇ ਸਕ ਹੱਥ ਮੰਨ ਲਿਆ ਪਾਤਸ਼ਾਹ ਕਲਯੁਗ ਦਾ ਸਮਾਂ ਕਲਯੁਗ ਦਾ ਸਮਾਂ ਹੈ ਮਿਹਰ ਕਰੋ ਜਿਹੜੇ ਗੁਰਸਿੱਖ ਚਲੇ ਗਏ ਕਸਵੱਟੀ 'ਚ ਪੂਰੇ ਨਹੀਂ ਉਤਰੇ ਪਾਤਸ਼ਾਹ ਨੰਬਰ ਤਾਂ ਉਹਨਾਂ ਨੇ ਵੀ ਲਏ ਹੋਏ ਨੇ ਆਪ ਕਿਰਪਾ ਕਰਕੇ ਰਿਆਇਤੀ ਪਾਸ ਉਹਨਾਂ ਨੂੰ ਵੀ ਕਰ ਕਹਿੰਦੇ ਲਾਏ ਅੰਗਦ ਤੂੰ ਜੋ ਮੰਗੇ ਠੀਕ ਹੈ ਉਹ ਵੀ ਸਿੱਖ ਸੀਗੇ ਕਿਸੇ ਦੇ ਨੰਬਰ ਘੱਟ ਨੇ ਕਿਸੇ ਦੇ ਵੱਧ ਨੇ ਤੂੰ ਪੂਰਾ ਰਿਹਾ ਜਾਂ ਤੇਰੇ ਵਾਸਤੇ ਮੈਂ ਸਾਰੇ ਬਖਸ਼ ਦਿੱਤੇ ਉੱਧਰ ਜਦੋਂ ਉਹ ਲੈ ਕੇ ਚੱਲੇ ਰੁਪਈਆਂ ਦੀਆਂ ਪੰਡਾਂ ਬੰਨ ਕੇ ਲੈ ਗਏ ਮੂਹਰਾਂ ਦੀਆਂ ਲੈ ਕੇ ਲੈ ਗਏ ਹੀਰਿਆਂ ਜਵਾਹਰਾਤ ਦੇ ਭਰ ਕੇ ਲੈ ਗਏ ਅਤੇ ਘਰ ਜਾ ਕੇ ਜਦ ਖੋਲਦੇ ਨੇ ਬੜੀਆਂ ਖੁਸ਼ੀਆਂ ਰਸਤੇ ਵਿੱਚ ਵੀ ਰੁਪਈਏ ਨੇ ਜਾ ਕੇ ਘਰ ਤੇਰੀ ਕਰੇ ਕੁਛ ਨਹੀਂ ਹੈ ਮਿੱਟੀ ਬਣੀ ਪਈ ਹੈ ਸਾਰੀ ਕੁਛ ਤਾਂ ਇਹ ਵੀ ਸਿੱਖੀ ਤੋਂ ਵੀ ਅਸੀਂ ਮੁਨਕਰ ਹੋਏ ਗੁਰੂ ਨਾਨਕ ਦਾ ਵੀ ਸਾਥ ਛੱਡਿਆ ਕਿ ਪੱਲੇ ਵੀ ਕੁਛ ਨਾ ਪਿਆ ਇਹ ਤਾਂ ਮਾਇਆ ਦਾ ਝਲਕਾਰਾ ਸੀ ਵਾਪਸ ਆ ਕੇ ਮਿਲਣਾ ਲੋਚਦੇ ਹਾਂ ਗੁਰੂ ਅੰਗਦ ਨੇ ਉਹਨਾਂ ਦੀ ਪੀੜ ਸਮਝੀ ਪਾਤਸ਼ਾਹ ਉਹਨਾਂ ਨੂੰ ਬਖਸ਼ਦੇ ਜਾਂ ਅੰਗਦ ਜੀ ਅਸੀਂ ਤੇਰੇ ਕਰਕੇ ਸਾਰੇ ਹੀ ਬਖਸ਼ੇ ਉਹ ਵੀ ਬਖਸ਼ੇ ਜਿਹੜੇ ਦੌੜ ਗਏ ਉਹ ਵੀ ਬਖਸ਼ੇ ਜਿਹਨਾਂ ਨੇ ਸਾਡੀਆਂ ਗੱਲਾਂ ਕਰੀਆਂ ਉਹ ਵੀ ਅਸੀਂ ਸਾਰੇ ਬਖਸ਼ੇ ਜਿਹੜੇ ਸਾਨੂੰ ਕਹਿੰਦੇ ਸੀ ਦਿਮਾਗ ਹਿੱਲ ਗਿਆ ਉਹਦਾ ਬਖਸ਼ਿਸ਼ਾਂ ਹੋਈਆਂ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਤੁਸੀਂ ਉਦਾਸ ਨਾ ਹੋ ਇੱਕ ਨੰਬਰ ਦਾ ਹੀ ਫਰਕ ਹੈ ਤੁਹਾਡਾ ਸਾਰਾ ਆ ਤਾਂ ਗਏ ਤੁਸੀਂ ਪਰ ਨੇੜੇ ਖੜ ਗਏ ਪੈਰ ਦੱਬ ਲਿਆ ਥੋੜ੍ਹਾ ਜਿਹਾ ਮਰ ਲਿਆ ਹੁਣ ਇਹ ਹੋਇਆ ਕਰੇਗਾ ਜਦੋਂ ਗੁਰੂ ਤਖ਼ਤ 'ਤੇ ਬੈਠੇਗਾ ਬੈਠੇਗਾ ਸਿੱਖੇ ਤਖ਼ਤ ਦੇ ਉੱਤੇ ਅਤੇ ਗੁਰੂ ਸਿੱਖ ਦੇ ਅੱਗੇ ਨਿਵੇਗਾ ਨਿਵ ਕੇ ਤਖ਼ਤ 'ਤੇ ਬਿਠਾਏਗਾ ਅਤੇ ਤੁਸੀਂ ਉਹਦੇ ਮੱਥੇ ਦੇ ਉੱਤੇ ਜਦ ਟਿੱਕਾ ਨਹੀਂ ਲਾਉਂਦੇ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਟਿੱਕਾ ਤੁਸੀਂ ਉਹ ਲਾਉਣਾ ਹਮੇਸ਼ਾ ਸੋ ਇਹ ਬਖਸ਼ਿਸ਼ਾਂ ਜਦੋਂ ਦੇਖੀਆਂ ਭਾਈ ਬਗੀਰਥ ਜੀ ਨੇ ਬਾਬਾ ਬੁੱਢਾ ਜੀ ਨੇ ਭਾਈ ਸਧਾਰਨ ਨੇ ਭਾਈ ਦੁਨੀ ਚੰਦ ਨੇ ਭਾਈ ਕਮਲੀਏ ਨੇ ਅਤੇ ਹੋਰ ਜਿੰਨੇ ਮੁਖੀ ਸਿੱਖ ਸੀ ਸਾਰੇ ਉਹਨਾਂ ਦੇ ਮਨ 'ਚ ਵੀ ਚਾਅ ਆਇਆ ਵੀ ਗੁਰੂ ਅੰਗਦ ਜਿਸ ਤਰ੍ਹਾਂ ਰਹਿੰਦੇ ਨੇ ਅਸੀਂ ਵੀ ਨਾਲੇ ਰਿਹਾ ਕਰੀਏ ਗੁਰੂ ਮਹਾਰਾਜ ਦੇ ਇਹਦਾ ਪਰਛਾਵੇਂ ਮੰਗਣ ਲੱਗੇ ਰਹਿੰਦੇ ਨੇ ਅਸੀਂ ਘੋਲ ਕਰ ਜਾਂਦੇ ਹਾਂ ਉਸ ਦਿਨ ਤੋਂ ਆਪ ਨੇ ਕਰ ਲਿਆ ਵੀ ਜਦੋਂ ਅੰਮ੍ਰਿਤ ਵੇਲੇ ਆਪ ਹੀ ਇਸ਼ਨਾਨ ਕਰਨ ਜਾਂਦੇ ਨੇ ਉਸ ਵੇਲੇ ਆਪਾਂ ਨਾਲ ਚੱਲਿਆ ਕਰੀ ਤੋ ਮਹਾਰਾਜ ਨੇ ਕਿਸੇ ਨੂੰ ਰੋਕਿਆ ਅੰਮ੍ਰਿਤ ਵੇਲੇ ਉੱਥੇ ਇਸ਼ਨਾਨ ਕਰਨ ਵਾਸਤੇ ਰਾਵੀ ਦੇ ਕੰਢੇ ਨੂੰ ਜਾ ਰਹੇ ਨੇ ਸਾਰੇ ਪਿੱਛੇ ਨੇ 15-20 ਗੁਰਸਿੱਖ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਅਤੇ ਅੱਗੇ ਜਾ ਕੇ ਮਹਾਰਾਜ ਜੀ ਪਾਣੀ 'ਚ ਰਾਵੀ ਦੇ ਅੰਦਰ ਚਲੇ ਗਏ ਅਚਾਨਕ ਇੱਕ ਬੜੀ ਭਾਰੀ ਹਨੇਰੀ ਉੱਠੀ ਬੱਦਲ ਬਹੁਤ ਬੁਰੀ ਤਰ੍ਹਾਂ ਲਸ਼ਕ ਰਿਹਾ ਜ਼ਮੀਨ ਨੂੰ ਚੱਟ ਰਿਹਾ ਅਤੇ ਬੜੇ ਬੜੇ ਗੜੇ ਪੈਣੇ ਸ਼ੁਰੂ ਹੋ ਗਏ ਉਸ ਵੇਲੇ ਸਾਰੇ ਜਿਹੜੇ ਆਏ ਸੀ ਨਵੇਂ ਸਿੱਖ ਇਹ ਸਾਰੇ ਹੀ ਨੱਠ ਕੇ ਦਰੱਖਤਾਂ ਦੇ ਛੱਲੇ ਚਲੇ ਗਏ ਲੇਕਿਨ ਗੁਰੂ ਅੰਗਦ ਪਾਤਸ਼ਾਹ ਇੱਕ ਟੱਕ ਲਾਈ ਹੋਈ ਗੁਰੂ ਨਾਨਕ ਪਾਤਸ਼ਾਹ ਵੱਲ ਦੇਖ ਰਹੇ ਨੇ ਜਦੋਂ ਮਹਾਰਾਜ ਨੇ ਦੇਖਿਆ ਵੀ ਗੜਿਆਂ ਦੇ ਵਿੱਚ ਦੱਬਦੇ ਜਾਂਦੇ ਨੇ ਇੰਨੇ ਗੜੇ ਪੈ ਗਏ ਨੇ ਆਪ ਪਾਣੀ 'ਚੋਂ ਛੇਤੀ ਦੇ ਕੇ ਨਿਕਲੇ ਅਤੇ ਆ ਕੇ ਨਾਲ ਕਹਿਣ ਲੱਗੇ ਕਹਿੰਦੇ ਅੰਗਦ ਜੀ ਬਾਕੀ ਸਾਰੇ ਬਿਰਛਾਂ ਦੇ ਥੱਲੇ ਚਲੇ ਗਏ ਤੁਸੀਂ ਕਿਉਂ ਨਾ ਗਏ ਤੁਸੀਂ ਇੱਥੇ ਹੀ ਕਿਉਂ ਬੈਠੇ ਰਹੇ ਕੀ ਗੱਲ ਤੁਸੀਂ ਕਿਉਂ ਬੈਠੇ ਹੋ ਕਹਿੰਦੇ ਸੱਚੇ ਪਾਤਸ਼ਾਹ ਜੋ ਅਸਲੀ ਵਰਡ ਲਿਖੇ ਨੇ ਮੈਂ ਉਹ ਬੇਨਤੀ ਕਰਦਾ ਕਹਿੰਦੇ ਸੱਚੇ ਪਾਤਸ਼ਾਹ ਜਗਤ ਮੋਹ ਕਿਸੇ ਬਿਰਛ ਨਾਲ ਅਰਥ ਨਹੀਂ ਰਿਹਾ ਸਾਡਾ ਕੋਈ ਮਤਲਬ ਨਹੀਂ ਰਿਹਾ ਕਿਸੇ ਚੀਜ਼ ਨਾਲ ਨਾ ਕਿਸੇ ਵਿਸ਼ ਨਾਲ, ਜਿਸ ਚਰਨੋਂ ਸੇ ਪ੍ਰਯੋਜਨ ਹੈ ਤਿਸਕੇ ਅੰਗ ਬੈਠਾ। ਮੇਰਾ ਤਾਂ ਪ੍ਰਯੋਜਨ ਤੇਰੇ ਚਰਨ ਕਮਲ ਨਹੀਂ, ਮੈਂ ਤਾਂ ਉਹਦੇ ਸਾਹਮਣੇ ਬੈਠਾ ਤੇ ਮੈਨੂੰ ਨਹੀਂ ਕਿਸੇ ਚੀਜ਼ ਦੀ ਪਰਵਾਹ। ਸਰੀਰ ਚਲਿਆ ਜਾਵੇ ਚਲਿਆ ਜਾਵੇ, ਪਰ ਮੈਂ ਤੇਰੇ ਦਰਸ਼ਨ ਤੋਂ ਬਗੈਰ ਨਹੀਂ ਜਿਉਂਦਾ ਰਹਿ ਸਕਦਾ। ਤੇਰੇ ਦਰਸ਼ ਬਿਨਾ ਨਾ ਜੀਵਾਂ, ਇਸ ਦੀ ਪਰਵਾਹ ਕੋਈ ਉਪਦੇਸ਼ ਨਾ
ਪਾਪੀ ਹਾਤਿਆ ਵੈ ਤੀਰ ਮਰੀ ਨਾ ਕਰਾਰੀ
ਜੋਤ ਦੇ ਵਿੱਚ ਸਮਾ ਜਾਂਦਾ, ਉਹਨੂੰ ਨੀ ਪਤਾ ਹੁੰਦਾ ਕਿ ਮੈਂ ਮਰ ਜਾਵਾਂ। ਦੀਵੇ ਦੀ ਲਾਟ ਜਲਦੀ ਹੈ, ਵਿੱਚ ਆ ਕੇ ਜਲ ਜਾਂਦਾ। ਦਰਸ਼ਨ ਦੇ ਇੱਕ ਪਤੰਗ ਚੋਂ ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਚੋਂ ਅਣਹਦ ਲਿਵ ਲਾ। ਮਿਰਗ ਸ਼ਬਦ ਕੰਡਾ ਏੜੇ ਦਾ ਸੁਣ, ਇੰਨੀ ਲਿਵ ਲੱਗ ਜਾਂਦੀ ਹੈ ਕਿ ਉਸ ਨੂੰ ਪਤਾ ਹੀ ਨੀ ਲੱਗਦਾ ਵੀ ਮੈਨੂੰ ਸ਼ਿਕਾਰੀ ਫੜ ਲੂਗਾ, ਸ਼ਿਕਾਰੀ ਵੱਲ ਨੂੰ ਸਿੱਧਾ ਹੀ ਆਈ ਜਾਂਦਾ। ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁੱਖ ਪਾਵੇ, ਸੰਤਾਂ ਦੀ ਸੰਗਤ ਵਿੱਚ ਆ ਕੇ ਇੰਨਾ ਲੀਨ ਹੋ ਜਾਵੇ ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਲੀਨ ਹੋ ਜਾਂਦੀ ਹੈ, ਬਾਹਰ ਨਹੀਂ ਨਿਕਲਦੀ। ਬਾਹਰ ਨਹੀਂ ਬਈ ਘੜੀ ਘੜੀ ਦੇਖੀ ਜਾਓ ਘੜੀ, ਬਈ ਹੁਣ ਉੱਠਾਂ ਹੁਣ ਸੱਚੀ ਤਨ ਸਮਾਪਤ ਹੋਵੇ। ਕਹਿੰਦੇ ਜਿਵੇਂ ਮੀਨ ਪਾਣੀ ਦੇ ਵਿੱਚ ਖੁਸ਼ ਹੋ ਜਾਂਦੀ ਹੈ ਮੱਛੀ, ਐ ਸੰਗਤ ਵਿੱਚ ਆ ਕੇ ਚਰਨ ਕਮਲ ਵਿੱਚ ਪਾਵਰ ਹੋਏ। ਚਰਨਾ ਕਮਲਾਂ ਦੀ ਜਦ ਧਿਆਨ ਧਰਿਆ ਹੋਇਆ ਤਾਂ ਜਿਵੇਂ ਭਵਰ ਫੁੱਲ ਦੇ ਵਿੱਚ ਬੈਠ ਜਾਂਦਾ ਤੇ ਫੇਰ ਉੱਠਦਾ ਨਹੀਂ। ਇਹ ਕਹਿੰਦੇ ਬਿਰਤੀ ਨਾ ਤੋੜੇ, ਚਰਨ ਕਮਲ ਵਿੱਚ ਭਵਰ ਹੋਏ ਸੁੱਖ ਰਹਿਣ ਬਿਆ ਹੋਏ। ਗੁਰ ਉਪਦੇਸ਼ ਨਾ ਵਿਸਰੈ ਬਾਂਬੀ ਹਾ ਤਿਆ, ਪੀਰ ਮਰੀਦਾਂ ਪਿਰਹੜੀ ਦੁਬਦਾ ਨਾ ਸਿਖਾ। ਸੋ ਮਹਾਰਾਜ ਸੱਚੇ ਪਾਤਸ਼ਾਹ, ਜਗਤ ਮੋਹ ਕਿਸੀ ਬਿਰਛ ਨਾਲ ਅੱਤ ਨਹੀਂ ਰਹਾ, ਜਿਸ ਚਰਨੋਂ ਸੇ ਪ੍ਰਯੋਜਨ ਹੈ ਤਿਸਕੇ ਅੰਗ ਬੈਠਾ। ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਦੇਖਿਆ ਵੀ ਫਰਕ ਹੈ ਸਾਡੇ ਵਿੱਚ, ਸੱਚਮੁੱਚ ਇਹਨਾਂ ਦੇ ਵਿੱਚ ਇਹ ਬਾਤ ਨਹੀਂ। ਅਸੀਂ ਤਾਂ ਨੱਠ ਕੇ ਦਰਖਤਾਂ ਥੱਲੇ ਹੋ ਗਏ, ਸਾਡੀ ਲਿਵ ਤਾਂ ਇਹ ਰਹੀ ਨਾ ਜੋ ਅੰਗਦ ਜੀ ਦੀ ਰਹੀ। ਇਹ ਤਾਂ ਇੱਕ ਟੱਕ ਦੇਖਦੇ ਰਹੇ, ਗੜੇ ਵੱਢਦੇ ਰਹੇ, ਪਤਾ ਹੀ ਨਹੀਂ ਲੱਗਿਆ ਵੀ ਗੜੇ ਵੀ ਪੈ ਰਹੇ। ਸੋ ਉਸ ਤੋਂ ਬਾਅਦ ਹਰ ਰੋਜ਼ ਥੋੜ੍ਹਾ ਥੋੜ੍ਹਾ ਮਨ ਵਿੱਚ ਆਉਂਦਾ ਵੀ ਇਹਨਾਂ ਦੇ ਉੱਤੇ ਜ਼ਿਆਦਾ ਖੁਸ਼ੀ ਹੋ ਗਈ ਵੀ ਕਿਹੜੇ ਗੁਣ ਨੇ ਜਿਹਨਾਂ ਕਰਕੇ ਜ਼ਿਆਦਾ ਰਜਾ ਲਿਆ ਇਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਛੋਟੀ ਕੁਟੀਆ 'ਚ ਪਏ ਨੇ, ਬਾਰਿਸ਼ ਹੋ ਰਹੀ ਹੈ, ਛਾਛੜੇ ਦਾ ਮੀਂਹ ਪੈ ਰਿਹਾ, ਕੰਧਾਂ ਕੱਚੀਆਂ ਨੇ ਅਤੇ ਜਿੱਥੇ ਸਤੀਰ ਰੱਖਿਆ ਹੋਇਆ ਉੱਥੇ ਚੋਆ ਪੈ ਕੇ ਕੰਧ ਹੇਠਾਂ ਨੂੰ ਜਾਣ ਲੱਗ ਗਈ। ਅੰਮ੍ਰਿਤ ਵੇਲੇ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਇੱਕਦਮ ਦਰਵਾਜ਼ੇ ਦੇ ਅੱਗੇ ਆਏ ਅਤੇ ਦੇਖਿਆ ਵੀ ਸਤੀਰ ਗਿਰ ਰਿਹਾ, ਸੈਕਿੰਡ ਨਹੀਂ ਲਾਇਆ, ਉਸੇ ਵੇਲੇ ਸੀਸ ਹੇਠਾਂ ਦੇ ਤਾ। ਸਾਰੀ ਰਾਤ ਖੜ੍ਹੇ ਰਹੇ, ਜਦੋਂ ਅੰਮ੍ਰਿਤ ਵੇਲਾ ਹੋਇਆ ਗੁਰੂ ਨਾਨਕ ਪਾਤਸ਼ਾਹ ਸਾਵਧਾਨ ਹੋਏ, ਦੇਖਿਆ ਵੀ ਕੰਧ ਗਿਰ ਰਹੀ ਹੈ, ਮੀਂਹ ਪੈ ਰਿਹਾ, ਹੋਰ ਵੀ ਸਾਰੇ ਗੁਰਸਿੱਖ ਆ ਗਏ, ਬਾਬਾ ਬੁੱਢਾ ਜੀ ਵੀ ਆ ਗਏ, ਭਾਈ ਵਜ਼ੀਰ ਸਿੰਘ ਵੀ ਆ ਗਏ ਅਤੇ ਹੋਰ ਸਾਰੇ ਗੁਰਸਿੱਖ ਆ ਗਏ ਅਤੇ ਸ਼੍ਰੀ ਚੰਦ ਜੀ ਵੀ ਆ ਗਏ, ਲਖਮੀ ਦਾਸ ਜੀ ਵੀ ਆ ਗਏ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਇਹ ਅੰਗਦ ਜੀ ਕੱਦੇ ਖੜ੍ਹੇ ਨੇ? ਕਹਿੰਦੇ ਮਹਾਰਾਜ ਮੀਂਹ ਤਾਂ ਰਾਤ ਦਾ ਬਹੁਤ ਜ਼ੋਰ ਨਾਲ ਪੈ ਰਿਹਾ, ਸਾਨੂੰ ਨਹੀਂ ਪਤਾ ਕੱਦੇ ਖੜ੍ਹੇ। ਕਹਿੰਦੇ ਐਂ ਕਰੋ, ਇਹਨਾਂ ਨੂੰ ਸਰੀਰ ਥੱਲਿਓਂ ਕੱਢੋ ਅਤੇ ਹੁਣ ਕੰਧ ਬਣਾ ਲਓ, ਕਿਤੇ ਗਿਰ ਨਾ ਜਾਵੇ। ਸ਼੍ਰੀ ਚੰਦ ਜੀ ਕੰਧ ਬਣਾ ਲਓ। ਕਹਿੰਦੇ ਮਹਾਰਾਜ ਬੱਦਲ ਹੋਇਆ ਪਿਆ, ਗਾਰਾ ਗਿੱਲਾ ਹੋਇਆ, ਕੰਧ ਗਿੱਲੀ ਹੈ, ਇਹ ਕਿਵੇਂ ਬਣ ਜਾਏਗੀ? ਹਾਂ ਦਿਨ ਚੜੂਗਾ, ਹਿਸਾਬ ਕਿਤਾਬ ਜੋੜਾਂਗੇ, ਉਹ ਹਨੇਰੇ 'ਚ ਕੰਧ ਬਣਾਈ ਜਾਈਏ। ਕਹਿੰਦੇ ਗਿਰ ਨਾ ਜਾਵੇ ਕਿਤੇ। ਕਹਿ ਤੈਨੂੰ ਤਾਂ ਵਹਿਮ ਹੋ ਗਿਆ ਵੀ ਗਿਰ ਜੂ ਫੇਰ ਕੀ ਹੋ ਜੂਗਾ, ਇੱਕ ਮਾੜੀ ਜਿਹੀ ਕੋਲੜੀ ਹੋਈ ਹੈ, ਫੇਰ ਬਣਾ ਲਾਂਗੇ, ਲਖਮੀ ਦਾਸ ਜੀ ਤੁਸੀਂ ਬਣਾ ਦਿਓ। ਕਹਿੰਦੇ ਮਹਾਰਾਜ ਪਿਤਾ ਜੀ, ਤੁਸੀਂ ਤਾਂ ਕੁਝ ਗੱਲਾਂ ਹੀ ਹੋਰ ਤਰ੍ਹਾਂ ਕਰੀ ਜਾਂਦੇ, ਜਿਹੜੀ ਗੱਲ ਦੇ ਖਹਿੜੇ ਪੈਂਦੇ ਉਹ ਛੱਡਦੇ ਹੀ ਨਹੀਂ ਹੈਗੇ, ਵੀ ਹੁਣ ਕੋਈ ਵੇਲਾ ਇਹਨਾਂ ਨੇ ਤੁਹਾਨੂੰ ਜਿਹੜੀ ਗੱਲ ਕਹੀ ਆ ਸੱਚੀ ਉਹ ਕਹੀ, ਕਿਉਂ ਭਾਈ ਗੁਰਸਿੱਖੋ ਕੀ ਵਿਚਾਰ ਹੈ ਤੁਹਾਡਾ? ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਠੀਕ ਹੈ, ਕਹਿੰਦੇ ਨੇ ਇਹ ਸੂਰਜ ਚੜ੍ਹਿਆ ਉਹ ਗਾਰਾ ਅੱਠ ਜੂਗਾ, ਫੇਰ ਕੰਧ ਬਣਾਉਣਾ ਹੈ। ਗੁਰੂ ਅੰਗਦ ਮਹਾਰਾਜ ਜੀ ਵੱਲ ਦੇਖ, ਕਹਿੰਦੇ ਪੁਰਖਾ ਕੀ ਵਿਚਾਰ ਹੈ? ਕਹਿੰਦੇ ਮਹਾਰਾਜ ਮੇਰੀ ਤਾਂ ਕੋਈ ਵਿਚਾਰ ਨਹੀਂ, ਜੋ ਆਪਦੀ ਰਜ਼ਾ ਹੈ ਉਹੀ ਮੇਰੇ ਵਾਸਤੇ ਧੰਨ, ਸੋ ਧਰਮ ਦਾ ਕੰਮ ਹੈ ਮਹਾਰਾਜ, ਇਹਨੂੰ ਦੇਰ ਨੀ ਕਰਨੀ ਚਾਹੀਦੀ ਇਸ ਤਰ੍ਹਾਂ ਫਰਮਾਨ।
ਦੇਰੀ ਕਰੀਏ ਨਾ ਸਾਧਨ ਕਮਾਨ, ਪਾਪਾਂ ਵਾਰੇ ਲੱਗੇ ਸੋਚੀਏ,
ਕਿਸੇ ਤੀਰਥ ਸਥਾਨ ਤੇ ਸਤਸੰਗ ਚ ਜਾਣਾ ਹੋਵੇ ਫੇਰ ਨਾ ਸੋਚੋ। ਪਾਪ ਕਰਨਾ ਹੋਵੇ, ਮਾੜਾ ਕੰਮ ਕਰਨਾ ਹੋਵੇ, ਰਿਸ਼ਵਤ ਲੈਣੀ ਹੋਵੇ, ਝੂਠ ਬੋਲਣਾ ਹੋਵੇ, ਝੂਠੀ ਗਵਾਹੀ ਦੇਣੀ ਹੋਵੇ, 50 ਵਾਰੀ 1,00,000 ਵਾਰੀ ਸੋਚੋ। ਕਿਉਂ? ਧਰਮ ਦਾ ਮੌਕਾ ਲੰਘਿਆ ਹੋਇਆ ਫੇਰ ਹੱਥ ਨਹੀਂ ਆਇਆ ਕਰ। ਮਨ ਕੀ ਮਨ ਹੀ ਮਾਏ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਕੇ। ਇੱਕ ਸੇਠ ਸੀ, 4 ਬੱਚੇ ਸੀ ਉਹਦੇ, ਬੜਾ ਧਨ ਕਮਾਇਆ, 5 ਹਿੱਸੇ ਕਰਤੇ। ਕਹਿੰਦੇ ਲਓ ਕਾਕਾ, ਹੁਣ ਤੁਸੀਂ ਆਪਣੇ ਕਾਰੋਬਾਰ ਕਰੋ, ਇੱਕ ਹਿੱਸਾ ਮੈਂ ਰੱਖਿਆ, ਇਹ ਮੈਂ ਪੁੰਨ ਦਾਨ ਕਰਨਾ, ਅੱਗੇ ਜਾ ਕੇ ਮੈਂ ਆਪਣੇ ਵਾਸਤੇ ਬਣਾਉਣਾ ਕੁਛ। ਸਮਾਂ ਲੰਘਦਾ ਗਿਆ, ਦੇਖਦਾ ਵੀ ਜੀ ਇੱਥੇ ਦਿੱਤਾ, ਇੱਥੇ ਖਾਣ ਵਾਲੇ ਬੰਦੇ ਨੇ, ਇੱਥੇ ਆਹ ਮਾੜਾ ਬੰਦਾ, ਇੱਥੇ ਆਹ ਮਾੜਾ ਬੰਦਾ, ਸੋਚਦਾ ਹੀ ਰਹਿੰਦਾ। ਫਿਰ ਉਹ ਦਿਨ ਆ ਗਿਆ ਜੋ ਸਭ ਦੇ ਉੱਤੇ ਆਉਣਾ, ਜਿਸਨੂੰ ਮੌਤ ਕਹਿੰਦੇ। ਛਿੜਲਿਆ ਮੰਜੇ ਦੇ ਉੱਤੇ ਬੋਲਿਆ ਨਹੀਂ ਜਾਂਦਾ, ਅੱਖਾਂ ਦੇਖਦੀਆਂ ਨੇ, ਜਵਾਨ ਮੁਰਗੀ। ਭਾਈਚਾਰਾ ਸਾਰਾ ਇਕੱਠਾ ਹੋਇਆ ਬੈਠਾ, ਛੇੜ ਜੀ ਕੋਈ ਦੱਸ ਦਿਓ ਗੁਪਤ ਗੱਲ, ਕੋਈ ਗੱਲ ਕਰ ਦਿਓ। ਜਵਾਨ ਵਿੱਚ ਜੇ ਸੱਤ ਆ ਸਕਦਾ ਕਿਸੇ ਦਵਾਈ ਨਾਲ, ਅਸੀਂ ਇੰਜੈਕਸ਼ਨ ਲਾਉਣੇ, ਤੁਸੀਂ ਬੋਲ ਕੇ ਦੱਸ ਦਿਓ ਕਿਹਤੋਂ ਲੈਣਾ, ਕਿਹਨੂੰ ਦੇਣਾ। ਕੁਛ ਨਹੀਂ ਬੋਲਦੇ, ਬੱਚੇ ਖੜੇ ਕਰਤੇ ਚਾਰੇ ਹੀ, ਬਈ ਤੁਸੀਂ ਦੇਖੋ ਕੀ ਕਹਿੰਦੇ। ਉਹ ਹੱਥ ਐਂ ਕਰਦਾ, ਕੰਧ ਵੱਲ ਨੂੰ ਹੱਥ ਕਰੀ ਜਾਂਦਾ, ਬੱਚਿਆਂ ਨੂੰ ਸੀ ਪਤਾ ਵੀ ਜਿੱਧਰ ਨੂੰ ਹੱਥ ਕਰਦਾ ਹੈ ਇੱਧਰ ਇੱਕ ਆਲਾ ਹੈ, ਉਹਦੇ 'ਚ ਇਹਨੇ ਸਾਰਾ ਜਿਹੜਾ ਪੰਜਵਾਂ ਹਿੱਸਾ ਰੱਖਿਆ ਹੋਇਆ ਧੰਨ, ਅਤੇ ਉੱਤੇ ਇੱਟਾਂ ਨਾਲ ਬੰਦ ਕਰਿਆ ਹੋਇਆ ਵੀ ਚੋਰ ਨਾ ਲੈ ਜਾਵੇ। ਅਤੇ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਦਾਨ ਕਰਨਾ, ਸਾਰੀ ਗੱਲ ਸਮਝ ਲਈ, ਭੋਲੇ ਬਣ ਗਏ ਜਾਣ ਕੇ। ਭਾਈਚਾਰੇ ਨੇ ਪੁੱਛਿਆ ਵੀ ਕਾਕਾ ਇਹ ਕੀ ਕਹਿ ਰਿਹਾ, ਕਹਿੰਦੇ ਸੇਠ ਜੀ ਐਂ ਕਹਿੰਦੇ ਨੇ ਵੀ ਮੈਂ ਪੈਸਾ ਤਾਂ ਬਹੁਤ ਕਮਾਇਆ ਸੀ ਪਰ ਸਾਰਾ ਪੈਸਾ ਇਹਨੇ ਇੱਟਾਂ 'ਤੇ ਲਾ ਤਾ। ਉਹ ਕੰਨਾਂ ਨਾਲ ਸੁਣਦਾ, ਬੋਲ ਨਹੀਂ ਸਕਦਾ, ਉੱਠ ਨਹੀਂ ਸਕਦਾ, ਫਿਰ ਚਿਹਰਾ ਐਂ ਕਰਿਆ, ਫਿਰ ਕੰਧਾਂ ਵੱਲ ਹੱਥ ਕਰਦਾ, ਕਹਿੰਦੇ ਕਹਿੰਦਾ ਕੁਛ, ਕਹਿੰਦੇ ਸਿੱਧਾ ਹੀ ਕਹਿੰਦਾ ਅਸੀਂ ਲਾਇਆ ਸੀ ਨਾ, ਪਛਤਾਵਾ ਕਰ ਰਿਹਾ ਹੈ ਵੀ ਮੈਂ ਕੁਛ ਨਾ ਕਰਿਆ। ਉਹਦੀ ਗੱਲ ਇਹ ਨਹੀਂ ਹੋਣ ਦਿੱਤੀ, ਕਿਉਂ ਧਰਮ ਕਰਨ ਨੂੰ ਦੇਰ ਕਰ ਦਿੱਤੀ। ਮਹਾਰਾਜ ਕਹਿੰਦੇ ਨਾ ਵਿਲੰਬ ਧਰਮ ਵਿਲੰਬ ਪਾਪ, ਧਰਮ ਕਰਨ ਨੂੰ ਨਾ ਦੇਰ ਕਰ ਲਾਓ, ਪਾਪ ਕਰਨ ਨੂੰ ਲਾਓ। ਦੜੰਤ ਨਾਮ ਤਜੰਤ ਲੋਭ, ਦਿੜ ਕਰੋ ਨਾਮ ਨੂੰ ਛੱਡ ਦੋ ਲੋਭ, ਸਰਨ ਸੰਤਾਂ ਕਿਲਵੇਖ ਨਾਸ਼, ਸੰਤਾਂ ਦੀ ਸ਼ਰਨ ਜਾਣਾ ਪਾਪਾਂ ਦਾ ਨਾਸ਼ ਹੋ ਜਾਂਦਾ। ਪ੍ਰਾਪਤ ਨੂੰ ਧਰਮ ਲਖਿਆ, ਧਰਮ ਦੇ ਲੱਖਣ ਸੰਤਾਂ ਦੀ ਸੰਗਤ ਜਾ ਕੇ ਪ੍ਰਾਪਤ ਹੁੰਦੇ, ਨਾਨਕ ਜੇ ਸੋ ਪ੍ਰਸੰਨ ਮਾਧਵ। ਇਸ ਤਰ੍ਹਾਂ ਉਸੇ ਵੇਲੇ ਕੰਧ ਬਣਾਉਣ ਲੱਗ ਗਏ, ਆਪਨੇ ਬੜੀ ਮਿਹਨਤ ਦੇ ਨਾਲ ਕੰਧ ਬਣਾਈ। ਜਦੋਂ ਕੰਧ ਬਣ ਗਈ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਅੰਗਦ ਅੱਧ ਤਾਂ ਵਿੰਗੀ ਤਰਿੰਗੀ ਜੀ ਬਣਾ ਦਿੱਤੀ, ਢਾਹੇ ਆਪਨੇ ਢਾ ਦਿੱਤੀ, ਫੇਰ ਬਣਾਉਣੀ ਸ਼ੁਰੂ ਕਰ ਦਿੱਤੀ। ਜਦ ਪੂਰੀ ਬਣ ਗਈ, ਉੱਪਰ ਤੱਕ ਕੰਧ ਚਲੀ ਗਈ, ਮਹਾਰਾਜ ਕਹਿੰਦੇ ਆ ਵਿੱਚੋਂ ਕੁੱਬੀ ਹੈ ਢਾਹੇ, ਢਾਹ ਤੀ। ਤੀਸਰੀ ਵਾਰੀ ਫੇਰ ਬਣਾਉਣ ਲੱਗ ਗਏ, ਜਦ ਚੌਥੀ ਵਾਰੀ ਬਣਾਈ, ਤੀਸਰੀ ਵਾਰੀ ਢਾਹਤੀ, ਤਾਂ ਉਹ ਕਹਿਣ ਲੱਗੇ ਸ੍ਰੀ ਚੰਦ ਜੀ, ਕਹਿੰਦੇ ਪਿਤਾ ਜੀ ਤੁਸੀਂ ਵੀ ਖਹਿੜੇ ਪੈ ਜਾਂਦੇ, ਕੋਈ ਇਲਾਜ ਲਿਆਵਾਂਗੇ, ਬਣਾ ਦੂ ਵਿਚਾਰਾ ਤੜਕੇ ਦਾ ਲੱਗਿਆ ਹੋਇਆ, ਪਹਿਲਾਂ ਸਪੀਡ ਹੇਠ ਖੜਾ, ਹੁਣ ਕੰਧ ਬਣਾਈ ਜਾਂਦਾ, ਤੁਸੀਂ ਮਲਕ ਦੇ ਕੇ ਕਹਿ ਦਿੰਦੇ ਹੋ ਇਹ ਤਾਂ ਚੰਗੀ ਨਹੀਂ ਢਾਹ ਦੇ। ਉਹ ਢਾਹੁੰਦਾ ਹੈ, ਫਿਰ ਪਰੇ ਕਰਦਾ, ਗਾਰਾ ਹੋਰ ਚੀਜ਼ਾਂ ਕਰਦਾ, ਕਿੰਨਾ ਔਖਾ ਹੋ ਰਿਹਾ। ਸਵੇਰੇ ਦਿਨ ਚੜ੍ਹ ਜੂਗਾ, ਆ ਜਾਣਗੇ ਗੁਰਸਿੱਖ ਸਾਰੇ, ਹੱਥੋਂ ਹੱਥੀ ਬਣਾ ਦਾਂਗੇ। ਚੌਥੀ ਵਾਰੀ ਜਦ ਬਣਾਈ, ਮਹਾਰਾਜ ਕਹਿੰਦੇ ਢਾਹ ਦੇ, ਜਾ ਕੇ ਚਰਨ ਫੜ। ਪਾਤਸ਼ਾਹ ਕਿੱਡੀ ਮੇਰੇ 'ਚ ਮੂਰਖਤਾ, ਮੈਂ ਤੁਹਾਡਾ ਵਚਨ ਨਹੀਂ ਸਮਝ ਰਿਹਾ, ਕਿਰਪਾ ਕਰਕੇ ਮੈਨੂੰ ਸ਼ਕਤੀ ਦੇਵੋ, ਜਿਹੀ ਜੀ ਕੰਧ ਤੁਸੀਂ ਬਣਾਉਣਾ ਚਾਹੁੰਦੇ ਹਾਂ ਮੈਂ ਉਹੀ ਜੀ ਬਣਾ ਦਊ, ਮੈਂ ਤਾਂ ਅੱਤ ਮੂਰਖ ਹਾਂ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਪ੍ਰਸੰਨ ਹੋਏ, ਕਹਿੰਦੇ ਪਿਆਰੇ ਹੋ, ਸਾਡਾ ਕੰਧ ਬਣਾਉਣ ਸੀ ਮਤਲਬ ਨਹੀਂ ਸੀ, ਜੋ ਸਾਡਾ ਮਤਲਬ ਸੀ ਉਹ ਤੁਸੀਂ ਸਮਝ ਲਿਆ ਸਾਰਿਆਂ ਨੇ। ਦਿਨ ਚੜ੍ਹ ਗਿਆ, ਮਾਤਾ ਜੀ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਿਆ, ਮਾਤਾ ਸੁਲੱਖਣੀ ਜੀ ਨੂੰ, ਅਤੇ ਇਹ ਵੀ ਗੱਲਾਂ ਚੱਲ ਪਈਆਂ ਵੀ ਗੁਰੂ ਨਾਨਕ ਨੇ ਗੱਦੀ ਦੇ ਦੇਣੀ ਹੈ। ਬੜੀ ਚਿੰਤਾ ਮਨ ਵਿੱਚ ਜਾਗੀ, ਮਮਤਾ ਜਾਗ ਵੀ ਪੁੱਤਰਾਂ ਦੀ, ਦੋਵਾਂ ਪੁੱਤਰਾਂ ਨੂੰ ਲੈ ਕੇ ਆਪ ਆ ਗਏ। ਕਹਿਣ ਲੱਗੇ ਪਾਤਸ਼ਾਹ ਸਾਰੀ ਜ਼ਿੰਦਗੀ ਤੁਸੀਂ ਪੁੱਤਰਾਂ ਦੀ ਸੰਭਾਲ ਨਹੀਂ ਕਰੀ, ਉਦਾਸੀਆਂ 'ਚ ਰਹੇ ਹੋ, ਇਹ ਪੁੱਤਰ ਜਿਵੇਂ ਪਲੇ ਨੇ ਤੁਹਾਨੂੰ ਪਤਾ, ਅਤੇ ਜਦ ਹੁਣ ਕੁਛ ਦੇਣ ਦਾ ਮੌਕਾ ਆਇਆ ਤੁਸੀਂ ਇਹਨਾਂ ਨੂੰ ਇਹਨਾਂ ਦੇ ਹੱਕ ਤੋਂ ਇਹਨਾਂ ਨੂੰ ਵਾਂਝੇ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਭਲੀਏ ਇਹ ਤਾਂ ਕਰਤਾਰ ਦੇ ਹੱਥ ਦੀ ਚੀਜ਼ ਹੈ, ਮੇਰੇ ਹੱਥ ਦੀ ਚੀਜ਼ ਨਹੀਂ ਹੈਗੀ, ਇਹ ਉਸ ਕਸਵੱਟੀ ਦੇ ਪੂਰੇ ਨਹੀਂ ਉਤਰੇ, ਮੈਂ ਕੀ ਕਰਾਂ। ਇਹਨਾਂ ਨੂੰ ਬੈਠੇ ਹੀ ਨੇ, ਸੰਗਤ ਵੀ ਗੁਰਸਿੱਖ ਵੀ ਬਹੁਤ ਸਾਰੇ ਖੜੇ ਨੇ, ਬੜਾ ਸਾਰਾ ਚੂਹਾ ਲੈ ਕੇ ਇੱਕ ਬਿੱਲੀ ਧਰਮਸ਼ਾਲਾ 'ਚ ਵੜ ਗਈ, ਅਤੇ ਗੁਰੂ ਨਾਨਕ ਦੇ ਮੂਹਰੇ ਦੀ ਲੰਘਦੀ ਆ, ਅਤੇ ਜਦੋਂ ਸਿੱਖਾਂ ਨੇ ਡਰਾਈ ਦਬਕਾ ਮਾਰਿਆ, ਉਹਦੇ ਮੂੰਹ 'ਚੋਂ ਚੂਹਾ ਗਿਰ ਗਿਆ। ਸ੍ਰੀ ਚੰਦ ਜੀ ਬੈਠੇ ਨੇ, ਲਕਸ਼ਮੀ ਦਾਸ ਬੈਠੇ ਨੇ, ਉਸ ਵੇਲੇ ਮਾਤਾ ਜੀ ਕੋਲ ਬੈਠੇ ਨੇ, ਕਹਿੰਦੇ ਬੇਟਾ ਸ੍ਰੀ ਚੰਦ ਆ ਚੂਹੇ ਨੂੰ ਚੱਕ ਕੇ ਬਾਹਰ ਸੁੱਟਦੇ ਨਾ, ਜਰਾ ਇੱਥੇ ਚੰਗਾ ਨਹੀਂ ਲੱਗਦਾ। ਕਹਿੰਦਾ ਪਿਤਾ ਜੀ ਮੁਰਦੇ ਨੂੰ ਤਾਂ ਉਵੇਂ ਹੱਥ ਲਾਉਣਾ ਮਾੜਾ ਹੈ, ਆਦਮੀ ਵੀ ਮਰ ਜਾਵੇ ਤਾਂ ਵੀ ਨਹੀਂ ਹੱਥ ਲਾਈਦਾ, ਤਾਂ ਚੂਹਾ ਇਹਨੂੰ ਮੈਂ ਕਿਵੇਂ ਹੱਥ ਲਾ ਦਵਾਂ, ਕੋਈ ਸਿੱਖ ਆ ਜਾਂਦਾ ਮੈਂ ਕਹਿ ਦਊਂ ਉਹਨੂੰ ਚੁਕਾ ਦੂੰਗਾ, ਨਾਲੇ ਕੋਈ ਕੋਈ ਕੀ ਗੱਲ ਹੋ ਗਈ ਇੱਥੇ ਸਿੱਟ ਗਈ ਚੂਹਾ। ਕਹਿੰਦੇ ਲਕਸ਼ਮੀ ਦਾਸ ਜੀ ਤੁਸੀਂ ਚੱਕ ਦਿਓ। ਕਹਿੰਦੇ ਹੁਣ ਮੇਰਾ ਹੱਥ ਲਵਾਉਣਾ ਪਿਤਾ ਜੀ ਤੁਸੀਂ ਚੂਹੇ ਨੂੰ, ਆਹ ਸਿੱਖ ਫਿਰਦੇ ਹੀ ਨਹੀਂ, ਮੈਂ ਮਾਰ ਲੈਂਦਾ ਹਾਂ ਕਿਸੇ ਨੂੰ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਆਏ, ਕਹਿੰਦੇ ਪੁਰਖਾ ਚੂਹਾ ਪਿਆ, ਸਤਿ ਵਚਨ ਮਹਾਰਾਜ। ਉਸੇ ਵੇਲੇ